नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। सरकार ने संसद दे मानसून अजलास तों पहला एतवार नूं इक सर्व पार्टी मीटिंग बुलाई। चीफ ऑफ डिफेंस स्टाफ जनरल अनिल चौहान ने कहा, ऑपरेशन सिंधू दौरान भारतीय हथियारबंद बलों ने पाकिस्तान वालों ड्रोन ते होर मानव रहित हथियार प्रणालियां नूं बेअसर किया। श्रीलंका दीआं 14 राजनीतिक पार्टियां दे 24 मैंबरी वफद वालों अज नवीं दिल्ली च विदेश सकत्तर विक्रम मिसरी नाल मुलाकात। झारखंड विच बोकारो जिले दे कशीतांड जंगल च सुरक्षा बलों ते नक्सलियां दरमियान होए मुकाबले च दो नक्सली मारे गए ते एक जवान शहीद हो गया। अते भारत ते इंग्लैंड दीआं महिला क्रिकेट टीमां विचकार तीन मैचां दी एक रोजा लड़ी दा पहला मैच अज साउथपटन च खेडिया जाएगा। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਦੌਰਾਨ ਸਰਕਾਰ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਹਿਯੋਗ ਮੰਗੇਗੀ। ਮੌਨਸੂਨ ਇਜਲਾਸ ਇਸ ਮਹੀਨੇ ਦੀ 21 ਤਰੀਕ ਤੋਂ ਅਗਲੇ ਮਹੀਨੇ ਦੀ 21 ਤਰੀਕ ਤੱਕ ਚੱਲੇਗਾ। ਇਸ ਇਜਲਾਸ ਦੌਰਾਨ ਕਈ ਮਹੱਤਵਪੂਰਨ ਬਿੱਲਾਂ ਤੇ ਚਰਚਾ ਅਤੇ ਉਨ੍ਹਾਂ ਦੇ ਪਾਸ ਹੋਣ ਦੀ ਸੰਭਾਵਨਾ ਏ। चीफ ऑफ डिफेंस स्टाफ जनरल अनिल चौहान ने कहा कि ऑपरेशन सिंदूर दौरान पाकिस्तान ने ड्रोन ते होर मानव रहित हथियार प्रणालियां दी वरतों कीती सी, जिन्हां नूं भारतीय हथियारबंद बलों ने बेअसर कर दिता। अज नवीं दिल्ली च मानव रहित हवाई वाहनों दे अते काउंटर यूएस स्वदेशीकरण ते एक वर्कशॉप नूं संबोधन करदिआं जनरल चौहान ने कहा कि पाकिस्तान दे किसी भी ड्रोन ने भारत दे फौजी जां नागरिक बुनियादी ढांचे नूं कोई नुकसान नहीं पहुंचाया। उन्हां कहा कि ऑपरेशन सिंदूर ने स्वदेशी रक्षा दे मानव रहित हवाई प्रणालियां दी तैनाती दी महत्ता नूं उजागर कीता। जनरल चौहान ने कहा कि देश नूं अपनी सुरक्षा लई रक्षा खेतर च निवेश ते निर्माण ते वधेरे ध्यान केंद्रित करना होवेगा।
Operation Sindoor has showed us as to why internationally developed counter UAS systems built for our terrain and our needs are crucial. We cannot rely on imported niche technology that are crucial for our offensive and defensive missions. We must invent and build, safeguard ourselves. Dependence on foreign technologies weakens our preparedness, limits our ability to scale up production, results in shortfall of critical spares for sustenance and round-the-clock availability.
ਆਲਮੀ ਦਹਿਸ਼ਤਗਰਦੀ ਫੰਡਿੰਗ ਨਿਗਰਾਨੀ ਬਾਰੇ ਵਿੱਤੀ ਕਾਰਵਾਈ ਕਾਰਜਬਲ FATF ਨੇ ਸੰਭਾਵੀ ਜ਼ੋਖਮਾਂ ਨੂੰ ਉਜਾਗਰ ਕੀਤਾ ਜਿੱਥੇ ਵੱਧਦੀ ਡਿਜੀਟਲ ਦੁਨੀਆ 'ਚ ਪੈਸੇ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। FATF ਨੇ ਕਿਹਾ ਕਿ ਪੈਸੇ ਦੀ ਦੁਰਵਰਤੋਂ ਦਹਿਸ਼ਤਗਰਦੀ ਨੂੰ ਸਮਰਥਨ ਦੇਣ, ਗੈਰ ਕਾਨੂੰਨੀ ਕਮਾਈ ਜਾਂ ਵਿਸ਼ਵ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਛੁਪਾਉਣ ਲਈ ਕੀਤੀ ਜਾ ਸਕਦੀ ਹੈ। ਸੰਸਥਾ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੇ ਵਿੱਤੀ ਪ੍ਰਣਾਲੀਆਂ ਦੀ ਰੱਖਿਆ ਲਈ FATF ਦੁਨੀਆ ਭਰ ਦੇ ਮੁਲਕਾਂ ਨਾਲ ਮਿਲ ਕੇ ਕੰਮ ਕਰਦਾ ਹੈ। FATF ਨੇ ਇਸ ਸਾਲ ਜੂਨ ਤੇ ਜੁਲਾਈ ਵਿੱਚ ਪ੍ਰਕਾਸ਼ਿਤ ਆਪਣੀਆਂ ਦੋ ਰਿਪੋਰਟਾਂ ਨੂੰ ਵੀ ਉਜਾਗਰ ਕੀਤਾ ਜੋ ਗੁੰਝਲਦਾਰ ਵਿੱਤ ਪ੍ਰਸਾਰ ਤੇ ਦਹਿਸ਼ਤਗਰਦਾਂ ਨੂੰ ਫੰਡ ਦੇਣ ਦੇ ਜੋਖਮ ਨਾਲ ਸਬੰਧਤ ਨੇ। FATF ਨੇ ਕਿਹਾ ਕਿ ਪਹਿਲੀ ਰਿਪੋਰਟ ਵਿਆਪਕ ਤੌਰ ਤੇ ਉਨ੍ਹਾਂ ਤਰੀਕਿਆਂ ਨੂੰ ਕਵਰ ਕਰਦੀ ਹੈ ਜਿਸ ਵਿੱਚ ਪਾਬੰਦੀਸ਼ੁਦਾ ਵਿਅਕਤੀਆਂ ਤੇ ਸੰਸਥਾਵਾਂ ਨੂੰ ਦੀ ਪਛਾਣ ਛੁਪਾਉਣ ਲਈ ਲਾਭਕਾਰੀ ਮਾਲਕੀ ਜਾਣਕਾਰੀ ਦੀ ਹੇਰਾਫੇਰੀ, ਵਰਚੁਅਲ ਸੰਪਤੀਆਂ ਤੇ ਕ੍ਰਿਪਟੋ ਕਰੰਸੀਆਂ ਦੀ ਦੁਰਵਰਤੋਂ ਤੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਨ, ਸਮੁੰਦਰੀ ਡੋਮੇਨਾਂ ਤੇ ਸ਼ਿਪਿੰਗ ਉਦਯੋਗਾਂ ਦਾ ਲਾਭ ਉਠਾਉਣਾ ਸ਼ਾਮਲ ਹੈ। ਇਸ ਦੌਰਾਨ ਭਾਰਤ ਵੱਲੋਂ ਪੇਸ਼ ਕੀਤੇ ਗਏ ਇੱਕ ਮਾਮਲੇ ਦੇ ਅਧਿਐਨ ਤੇ ਦੱਖਣੀ ਏਸ਼ੀਆਈ ਖੇਤਰ 'ਚ ਪ੍ਰਸਾਰ ਸਬੰਧੀ ਚਿੰਤਾਵਾਂ ਨੂੰ ਉਜਾਗਰ ਕੀਤਾ ਜੋ ਪਾਕਿਸਤਾਨ ਦੇ ਸਰਕਾਰੀ ਮਾਲਕੀ ਵਾਲੇ ਰਾਸ਼ਟਰੀ ਵਿਕਾਸ ਕੰਪਲੈਕਸ ਤੋਂ ਪੈਦਾ ਹੁੰਦੀਆਂ ਨੇ, ਜਿਸ ਤੇ ਪ੍ਰਸਾਰ ਵਿੱਤ ਸਬੰਧੀ ਚਿੰਤਾਵਾਂ ਦੇ ਕਾਰਨ ਕਈ ਮੁਲਕਾਂ 'ਚ ਪਾਬੰਦੀ ਹੈ। ਸ੍ਰੀਲੰਕਾ ਦੀਆਂ 14 ਰਾਜਨੀਤਿਕ ਪਾਰਟੀਆਂ ਦੇ 24 ਮੈਂਬਰੀ ਵਫਦ ਨੇ ਅੱਜ ਨਵੀਂ ਦਿੱਲੀ 'ਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਵਿਦੇਸ਼ ਸਕੱਤਰ ਨੇ ਭਾਰਤ ਸ੍ਰੀਲੰਕਾ ਭਾਈਵਾਲੀ ਨੂੰ ਵਧਾਉਣ 'ਚ ਭਵਿੱਖ ਦੇ ਰਸਤੇ ਨੂੰ ਤੈਅ ਕਰਨ 'ਚ ਹਿੱਸੇਦਾਰਾਂ ਵਜੋਂ ਵਫਦ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਨੌਜਵਾਨ ਰਾਜਨੀਤਿਕ ਨੇਤਾਵਾਂ ਦੇ ਵਫਦ ਦਾ 2 ਹਫ਼ਤਿਆਂ ਦਾ ਪ੍ਰੋਗਰਾਮ ਅੱਜ ਭਾਰਤ ਵਿਚ ਸ਼ੁਰੂ ਹੋਇਆ ਏ। ਈਰਾਨ ਵਿਚ ਭਾਰਤੀ ਦੂਤਕਾਰ ਨੇ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ। ਈਰਾਨ ਵਿਚ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਇਹ ਸਲਾਹ ਜਾਰੀ ਕੀਤੀ ਗਈ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਦੂਤਕਾਰ ਨੇ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਤੋਂ ਪਹਿਲਾਂ ਸਥਿਤੀ ਦੀ ਧਿਆਨ ਨਾਲ ਨਜ਼ਰ ਰੱਖਣ ਤੇ ਭਾਰਤੀ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਅਪਡੇਟ ਕੀਤੀਆਂ ਸਲਾਹਾਂ ਵੱਲ ਵੀ ਧਿਆਨ ਦੇਣ ਵਾਸਤੇ ਕਿਹੈ। ਇਸ ਵੇਲੇ ਈਰਾਨ 'ਚ ਰਹਿ ਰਹੇ ਤੇ ਘਰ ਵਾਪਸ ਜਾਣ ਦੇ ਚਾਹਵਾਨ ਭਾਰਤੀ ਨਾਗਰਿਕਾਂ ਨੂੰ ਵਪਾਰਕ ਉਡਾਣਾਂ ਤੇ ਹੋਰ ਬਦਲ ਦੀ ਮਦਦ ਲੈਣ ਵਾਲੀ ਸਲਾਹ ਵੀ ਦਿੱਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @TIIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿਚ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਕਰਨਾ ਹੋਵੇਗਾ ਤੇ ਅਸੀਂ ਜਿੱਥੇ ਵੀ ਮੌਕਾ ਮਿਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਵਾਂਗੇ। ਮੁੱਖ ਮੰਤਰੀ ਅੱਜ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਸਥਿਤ ਪਵਿੱਤਰ ਵੇਂਕਾਰ ਸੇਵਾ ਦੇ 25 ਸਾਲ ਪੂਰੇ ਹੋਣ ਦੇ ਜਸ਼ਨਾਂ ਚ ਸ਼ਿਰਕਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਝਾਰਖੰਡ ਵਿਚ ਬੋਕਾਰੋ ਜ਼ਿਲ੍ਹੇ ਦੀਆਂ ਲੁਗੂ ਪਹਾੜੀਆਂ ਦੇ ਕਸ਼ੀਤਾਨ ਜੰਗਲ ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਚ ਦੋ ਨਕਸਲੀ ਮਾਰੇ ਗਏ ਨੇ। ਕੋਬਰਾ ਬਟਾਲੀਅਨ ਦਾ ਇਕ ਜਵਾਨ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਉਸਨੂੰ ਬੋਕਾਰੋ ਜ਼ਿਲ੍ਹੇ ਦੇ ਜੰਗਲ ਖੇਤਰ ਤੋਂ ਰਾਂਚੀ ਲਿਜਾਇਆ ਜਾ ਰਿਹਾ ਸੀ। ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਦੇ ਜੰਗਲੀ ਖੇਤਰ ਚ ਅੱਜ ਸਵੇਰੇ 6:30 ਕਰੀਬ ਹੋਈ ਗੋਲੀਬਾਰੀ ਦੌਰਾਨ ਇਕ ਸਬ ਜ਼ੋਨਲ ਨਕਸਲੀ ਕਮਾਂਡਰ ਕੁੰਵਰ ਮਾਨਸ਼ੀ ਉਰਫ ਸਹਿਦੇਵ ਮਾਂਝੀ ਉਰਫ ਸਾਦੇ ਨੂੰ ਮਾਰ ਮੁਕਾਇਆ। ਕੇਂਦਰੀ ਰਿਜ਼ਰਵ ਪੁਲਿਸ ਬਲ ਦੀ 209 ਕੋਬਰਾ ਯੂਨਿਟ ਦੇ ਜਵਾਨਾਂ ਵੱਲੋਂ ਕੀਤੇ ਗਏ ਆਪਰੇਸ਼ਨ ਚ ਇਹ AK-47 ਰਾਈਫਲ ਵੀ ਬਰਾਮਦ ਕੀਤੀ ਗਈ ਹੈ। ਨਕਸਲੀਆਂ ਨੂੰ ਘੇਰਨ ਵਾਸਤੇ ਸੁਰੱਖਿਆ ਬਲਾਂ ਕੋਬਰਾ ਬਟਾਲੀਅਨ CRPF ਤੇ ਜ਼ਿਲ੍ਹਾ ਪੁਲਿਸ ਦਾ ਸਾਂਝਾ ਆਪਰੇਸ਼ਨ ਇਲਾਕੇ ਚ ਚਲਾਇਆ ਜਾ ਰਿਹਾ ਹੈ। ਨੇੜਲੇ ਇਲਾਕਿਆਂ ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਵੀ ਅਲਰਟ ਕਰ ਦਿੱਤਾ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ ਢਾਕਾ ਵਿਚ ਉਗੇ ਫਿਲਮ ਨਿਰਮਾਤਾ ਸੱਤਿਆਜੀਤ ਰੇ ਦੀ ਜੱਦੀ ਜਾਇਦਾਦ ਨੂੰ ਢਾਹੁਣ ਦੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹੈ। ਭਾਰਤ ਦੀ ਸਭਿਆਚਾਰਕ ਵਿਰਾਸਤ ਦੀ ਸੰਭਾਲ ਚ ਸਹਾਇਤਾ ਕਰਨ ਦੀ ਵੀ ਪੇਸ਼ਕਸ਼ ਕੀਤੀ ਹੈ। ਮਹਿਮਨ ਸਿੰਘ ਜ਼ਿਲ੍ਹੇ ਚ ਸਥਿਤ ਇਸ ਇਤਿਹਾਸਕ ਇਮਾਰਤ ਨੂੰ ਢਾਹੁਣ ਦੇ ਫੈਸਲੇ ਨੂੰ ਡੂੰਘੇ ਦੁੱਖ ਦਾ ਵਿਸ਼ਾ ਦੱਸਦਿਆਂ ਬੰਗਲਾਦੇਸ਼ ਨੂੰ ਇਸ ਨੂੰ ਦੋਵਾਂ ਮੁਲਕਾਂ ਦੇ ਸਾਂਝੇ ਸਭਿਆਚਾਰ ਦੇ ਪ੍ਰਤੀਕ ਅਜਾਇਬ ਘਰ ਚ ਬਦਲਣ ਦੀ ਅਪੀਲ ਕੀਤੀ ਹੈ। ਇਹ ਇਤਿਹਾਸਕ ਇਮਾਰਤ ਸੱਤਿਆਜੀਤ ਰੇ ਦੇ ਦਾਦਾ ਤੇ ਪ੍ਰਸਿੱਧ ਸਾਹਿਤਕਾਰ ਉਪੇਂਦਰ ਕਿਸ਼ੋਰ ਰੇ ਚੌਧਰੀ ਦੀ ਹੈ ਤੇ ਮੌਜੂਦਾ ਸਮੇਂ ਬੰਗਲਾਦੇਸ਼ ਸਰਕਾਰ ਦੀ ਮਲਕੀਅਤ ਹੈ। ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਇਸ ਪੁਰਾਣੀ ਇਮਾਰਤ ਨੂੰ ਢਾਹੁਣ ਦੀਆਂ ਰਿਪੋਰਟਾਂ ਤੋਂ ਬਾਅਦ ਆਈ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਦੂਤਾਂ ਖਿਲਾਫ਼ ਕੀਤੇ ਗਏ ਅਪਰਾਧਾਂ ਲਈ ਨਿਆਂ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਭਾਰਤ ਨੇ ਕਿਹੈ ਕਿ ਸ਼ਾਂਤੀ ਦੂਤਾਂ ਦੀ ਸਫਲਤਾ ਲਈ ਜਵਾਬਦੇਹੀ ਰਣਨੀਤਿਕ ਤੌਰ ਤੇ ਜ਼ਰੂਰੀ ਹੈ। ਸੰਯੁਕਤ ਰਾਸ਼ਟਰ ਗਰੁੱਪ ਆਫ਼ ਫਰੈਂਡਸ ਦੀ ਇਕ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਸਥਾਈ ਨੁਮਾਇੰਦੇ PH ਨੇ ਕਿਹਾ ਕਿ ਸ਼ਾਂਤੀ ਦੂਤਾਂ ਨੂੰ ਖਤਰਨਾਕ ਖੇਤਰਾਂ ਚ ਸੇਵਾ ਕਰਦੇ ਸਮੇਂ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਖਿਲਾਫ਼ ਹੋਣ ਵਾਲੇ ਜ਼ਿਆਦਾਤਰ ਅਪਰਾਧ ਦੀ ਸਜ਼ਾ ਯਕੀਨੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜਵਾਬਦੇਹੀ ਦੀ ਘਾਟ ਕੌਮਾਂਤਰੀ ਸ਼ਾਂਤੀ ਉਪਰਾਲਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਭਾਰਤ ਨੇ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਤੇ 40 ਦੇਸ਼ਾਂ ਦੇ ਨੁਮਾਇੰਦਿਆਂ ਨੇ ਵੀ ਇਸ ਵਿਚ ਸ਼ਿਰਕਤ ਕੀਤੀ। ਜੰਮੂ ਦੇ ਉੱਚੇ ਇਲਾਕਿਆਂ ਚ ਬਦਲਵਾਈ ਦੇ ਬਾਵਜੂਦ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹਜ਼ਾਰਾਂ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਰਹੇ ਨੇ। ਸਖ਼ਤ ਸੁਰੱਖਿਆ ਦੇ ਵਿਚਕਾਰ 6,064 ਸ਼ਰਧਾਲੂਆਂ ਦਾ 15ਵਾਂ ਜਥਾ ਅੱਜ ਸਵੇਰੇ ਭਗਵਤੀ ਨਗਰ ਬੇਸ ਕੈਂਪ ਤੋਂ 234 ਵਾਹਨਾਂ ਦੇ ਕਾਫਲੇ ਨਾਲ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਸਾਡੇ ਪੱਤਰਕਾਰ ਨੇ ਦਸਿਆ ਕਿ ਕੱਲ 13,490 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਹੁਣ ਤੱਕ 2,34,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। ਸੈਰ ਸਪਾਟਾ ਮੰਤਰਾਲੇ ਦੇ ਡਾਇਰੈਕਟਰ ਜਨਰਲ ਸੁਮਨ ਬਿੱਲਾ ਨੇ ਅਲੋਪੋਰੇ ਭਾਰਤੀ ਪਕਵਾਨਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਭਾਰਤੀ ਪਕਵਾਨ ਸਭਿਆਚਾਰਕ ਯਾਦਾਸ਼ਤ ਤੇ ਖੇਤਰੀ ਤਕਨੀਕਾਂ ਤੇ ਆਧਾਰਿਤ ਨੇ। ਨਵੀਂ ਦਿੱਲੀ ਚ ਰਾਸ਼ਟਰੀ ਯੰਗ ਸ਼ੈਫ ਮੁਕਾਬਲੇ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਰਵਾਇਤਾਂ ਨੂੰ ਸੁਰਜੀਤ ਕਰਨ ਦੀ ਜ਼ਰੂਰਤ ਹੈ। ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ 3 ਮੈਚਾਂ ਦੀ ਇਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ ਸਾਊਥਹੈਂਪਟਨ ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਸ਼ੁਰੂ ਹੋਵੇਗਾ। ਇਸ ਲੜੀ ਚ ਇਸ ਸਾਲ ਦੇ ਅਖੀਰ ਚ ਭਾਰਤ ਵਿਚ ਹੋਣ ਵਾਲੇ ਇਕ ਰੋਜ਼ਾ ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀਆਂ ਤਿਆਰੀਆਂ ਦੀ ਸ਼ੁਰੂਆਤ ਹੈ। ਲੜੀ ਦਾ ਦੂਜਾ ਮੈਚ ਸ਼ਨੀਚਰਵਾਰ ਨੂੰ ਲਾਰਡਸ ਚ ਖੇਡਿਆ ਜਾਵੇਗਾ ਤੇ ਤੀਜਾ ਤੇ ਆਖਰੀ ਮੈਚ 22 ਜੁਲਾਈ ਨੂੰ ਚੈਸਟਰ ਲੇ ਸਟ੍ਰੀਟ ਵਿਚ ਖੇਡਿਆ ਜਾਵੇਗਾ। ਟੋਕਿਓ ਵਿਖੇ ਜਾਪਾਨ ਓਪਨ ਬੈਡਮਿੰਟਨ ਵਿਚ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਠੀ ਦੀ ਜੋੜੀ ਦੂਜੇ ਦੌਰ ਵਿਚ ਪਹੁੰਚ ਗਈ ਹੈ। ਲਕਸ਼ਯ ਸੇਨ ਨੇ ਮਰਦਾਂ ਦੇ ਸਿੰਗਲ ਵਿਚ ਵੀ ਦੂਜੇ ਦੌਰ ਚ ਥਾਂ ਬਣਾ ਲਈ ਹੈ। ਮਰਦਾਂ ਦੇ ਡਬਲ ਚ ਸਾਤਵਿਕ ਤੇ ਚਿਰਾਗ ਨੇ ਸ਼ੁਰੂਆਤੀ ਮੈਚ ਦੱਖਣੀ ਕੋਰੀਆ ਦੇ ਕਾਂਗਮਿਨ ਹਯੂਕ ਤੇ ਕਿਮ ਡੋਂਗ ਚੂ ਨੂੰ ਸਿੱਧੇ ਸੈੱਟਾਂ ਵਿਚ 21-18, 21-10 ਨਾਲ ਹਰਾਇਆ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸਰਕਾਰ ਨੇ ਸੰਸਦ ਦੇ ਮੌਨਸੂਨ ਅਜਲਾਸ ਤੋਂ ਪਹਿਲਾਂ ਐਤਵਾਰ ਨੂੰ ਇਕ ਸਰਬ ਪਾਰਟੀ ਮੀਟਿੰਗ ਬੁਲਾਈ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਕਿਹਾ, ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵੱਲੋਂ ਡਰੋਨ ਤੇ ਹੋਰ ਮਾਨਵ ਰਹਿਤ ਹਥਿਆਰ ਪ੍ਰਣਾਲੀਆਂ ਨੂੰ ਬੇਅਸਰ ਕੀਤਾ। ਸ਼੍ਰੀਲੰਕਾ ਦੀਆਂ 14 ਰਾਜਨੀਤਿਕ ਪਾਰਟੀਆਂ ਦੇ 24 ਮੈਂਬਰੀ ਵਫਦ ਵੱਲੋਂ ਅੱਜ ਨਵੀਂ ਦਿੱਲੀ ਚ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨਾਲ ਮੁਲਾਕਾਤ। ਝਾਰਖੰਡ ਵਿਚ ਬੋਕਾਰੋ ਜ਼ਿਲ੍ਹੇ ਦੇ ਕਸ਼ੀਤਾਨ ਜੰਗਲ ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਚ ਦੋ ਨਕਸਲੀ ਮਾਰੇ ਗਏ ਤੇ ਇਕ ਜਵਾਨ ਸ਼ਹੀਦ ਹੋ ਗਿਆ। ਅਤੇ ਭਾਰਤ ਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ 3 ਮੈਚਾਂ ਦੀ ਇਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ ਸਾਊਥਹੈਂਪਟਨ ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।